ज्यों पावै त्यों राख, हर प्रभु तिरिया, किति गणो असंख, हवगण मिरिया। असंख अवगण खते फिरी, नित प्रत सद भूलिए, मोह मगन बिकराल माया, तो प्रसादी भूलिए। लोक करत बिकार बिखड़े, प्रभ नेर हूं ते निरिया। बिनवंत नानक दया धारहु, काड पव जल फिरिया। बाणी गुरु विच बाणी अमृत सारे, गुरबाणी कह सेवक जान मन, पर तख गुरु निस्तारे। सुकहो टल गुर सेवियै, अहनिस सहज सुभाए, दर्शन परसियै गुरु कै, जन्म मरण दुख जाए। दर्शन परसिया गुरु के, जन्म मरण दुख जाए। हुण इस तों अगे, हुण अगे लावां दा अगे शब्द आरंभ हो रहा है। ए जो पवित्र शब्द अगे आरंभ होण लगिया है, ए धन गुरु रामदास महाराज सच्चे पातशाह दा उचारण कीता होया शब्द है। पहला भी शब्द उन्हां दा ही है। दूसरा शब्द ए जिहड़ा लावां दे नाल संबंधित है, ए भी धन गुरु रामदास महाराज दा ही उचारण कीता होया। सिख धर्म दी मर्यादा है, असीं कोई भी कार्ज करना है ओ गुरु दी ओट लै के करना है, ते गुरबाणी दे अनुसार ही करना है। ਇਹ ਹਰ ਗੁਰਸਿੱਖ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨਹੋ, ਹਰ ਹਰ ਕਥਾ ਨਿਰਾਲੀ। ਹੁਣ ਇੱਥੇ ਲਾਵਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਥੋੜੀ ਜਿਹੀ ਹੋਰ ਵਿਚਾਰ ਮਹਾਂਪੁਰਖ ਸੰਤਾਂ ਦੇ ਸਾਹਮਣੇ ਰੱਖਦੇ ਸਨ। ਸਿੱਖ ਧਰਮ ਦੇ ਅੰਦਰ ਗ੍ਰਸਤ ਜੀਵਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਹੋਏ। ਲਗਭਗ ਸਾਰੇ ਹੀ ਸਤਿਗੁਰੂ ਗ੍ਰਸਤੀ ਹੋਏ ਨੇ, ਸ਼ਾਦੀ ਸ਼ੁਦਾ ਹੋਏ ਨੇ। ਉਹਨਾਂ ਦੇ ਮਹਿਲ ਵੀ ਸਨ, ਉਹਨਾਂ ਦੇ ਸਾਹਿਬਜ਼ਾਦੇ ਵੀ ਸਨ, ਉਹਨਾਂ ਦੇ ਪਰਿਵਾਰ ਵੀ ਸਨ। ਇਸ ਲਈ ਸਿੱਖ ਧਰਮ ਦੀ ਜਿਹੜੀ ਬੁਨਿਆਦ ਹੈ ਔਰ ਉਹ ਗ੍ਰਸਤ ਧਰਮ ਦੇ ਉੱਪਰ ਹੀ ਟਿਕੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਨੂੰ ਮਹਾਨਤਾ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੇ ਗੁਰੂ ਘਰ ਦੇ ਵੇਦ ਵਿਆਸ ਹੋਏ ਨੇ, ਉਹਨਾਂ ਨੇ ਇਸ ਗ੍ਰਸਤ ਜੀਵਨ ਦੇ ਸੰਬੰਧ ਵਿੱਚ ਇੱਕ ਬਹੁਤ ਸ਼ਾਨਦਾਰ ਕਵਿਤ ਲਿਖਿਆ ਹੈ, ਜਿਸ ਨੂੰ ਹਰ ਗੁਰਸਿੱਖ ਵਿਦਵਾਨ ਪ੍ਰਚਾਰਕ ਅਕਸਰ ਸੰਤਾਂ ਦੇ ਨਾਲ ਸਾਂਝਾ ਕਰਦੇ ਹਨ। ਜੈਸੇ ਸਰ ਸਰਤਾ ਸਗਲ ਮੈਂ ਸਮੁੰਦਰ ਬਡੋ, ਮੇਰ ਮੈਂ ਸਮੇਰ ਬਡੋ ਜਗਤ ਬਖਾਨ ਹੈ। ਤਰਵਰ ਬਿਖੇ ਚੰਦਨ ਬਿਰਖ ਬਡੋ, ਤਾਤ ਮੈਂ ਕਣਕ ਅਤ ਉੱਤਮ ਕੈ ਮਾਨ ਹੈ। ਪੰਛੀਅਨ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਾਨ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਇਹ ਗੁਰੂ ਘਰ ਦੇ ਬੇਦ ਬਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ। ਜਿਵੇਂ ਸਾਰੇ ਸਰੋਵਰਾਂ ਤੇ ਨਦੀਆਂ ਦੇ ਵਿੱਚੋਂ ਸਮੁੰਦਰ ਸਭ ਤੋਂ ਵੱਡਾ ਹੈ, ਪਹਾੜਾਂ ਵਿੱਚੋਂ ਸੁਮੇਰ ਪਰਬਤ ਸਭ ਤੋਂ ਮਹਾਨ ਸਮਝਿਆ ਜਾਂਦਾ ਹੈ, ਉਸਦਾ ਇੱਕ ਲੱਖ ਯੋਜਨ ਵਿਸਤਾਰ ਹੈ, ਅਤੇ ਸਾਰੀ ਬਨਸਪਤੀ ਵਿੱਚੋਂ ਚੰਦਨ ਦਾ ਬਿਰਸ਼ ਸਭ ਤੋਂ ਅੱਛਾ ਮੰਨਿਆ ਜਾਂਦਾ ਹੈ, ਤੇ ਸਾਰੀਆਂ ਧਾਤੂਆਂ ਵਿੱਚੋਂ ਸੋਨੇ ਨੂੰ ਬਹੁਤ ਉੱਤਮ ਕਰਕੇ ਮੰਨਿਆ ਜਾਂਦਾ ਹੈ, ਸਾਰੇ ਪੰਛੀਆਂ ਦੇ ਵਿੱਚੋਂ ਹੰਸ ਤੇ ਜਿਹੜੇ ਕੋਈ ਸ਼ੇਰ ਨੇ ਉਹਨਾਂ ਦੇ ਵਿੱਚੋਂ ਸਾਰਦੂਲ ਸ਼ੇਰ ਸਭ ਤੋਂ ਵੱਧ ਬਲਵਾਨ ਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਰਾਗਾਂ ਵਿੱਚੋਂ ਸ੍ਰੀ ਰਾਗ ਤੇ ਜਿੰਨੇ ਵੀ ਕੋਈ ਪਖਾਨ ਪੱਥਰ ਨੇ, ਹੀਰੇ ਜਵਾਹਰਾਤ ਨੇ, ਉਹਨਾਂ ਦੇ ਵਿੱਚੋਂ ਪਾਰਸ ਨੂੰ ਸਭ ਤੋਂ ਵੱਧ ਮਹਾਨਤਾ ਦਿੱਤੀ ਗਈ ਹੈ, ਕਿਉਂਕਿ ਪਾਰਸ ਵੀ ਇੱਕ ਕਿਸਮ ਦੀ ਵੱਟੀ ਹੁੰਦੀ ਹੈ, ਪਰ ਉਸ ਪਾਰਸ ਦੇ ਵਿੱਚ ਵਿਸ਼ੇਸ਼ ਗੁਣ ਇਹ ਹੁੰਦਾ ਹੈ, ਉਹ ਸੱਤ ਧਾਤਾਂ ਨੂੰ ਛੋਹ ਕੇ ਉਹਨਾਂ ਨੂੰ ਸੋਨਾ ਬਣਾ ਦਿੰਦਾ। ਇਸ ਲਈ ਸਾਰੇ ਪੱਥਰਾਂ ਦੇ ਵਿੱਚੋਂ ਪਾਰਸ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਗਈ ਹੈ। ਸਾਰੇ ਗਿਆਨਾਂ ਵਿੱਚੋਂ ਗੁਰੂ ਦਾ ਗਿਆਨ ਤੇ ਸਾਰੇ ਧਿਆਨਾਂ ਵਿੱਚੋਂ ਗੁਰੂ ਦਾ ਧਿਆਨ ਮਹਾਨ ਸਮਝਿਆ ਜਾਂਦਾ ਹੈ। ਸਗਲ ਧਰਮ ਗ੍ਰਸਤ ਪ੍ਰਧਾਨ ਹੈ, ਇਸੇ ਤਰ੍ਹਾਂ ਸਾਰੇ ਧਰਮਾਂ ਦੇ ਵਿੱਚੋਂ ਵੀ ਜਿਹੜਾ ਗ੍ਰਸਤ ਹੈ ਉਹ ਸਭ ਤੋਂ ਪ੍ਰਧਾਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੰਨਿਆ ਹੈ। ਇਹਦੇ ਉੱਤੇ ਮਹਾਂਪੁਰਖ ਬੜੀਆਂ ਸੁੰਦਰ ਉਦਾਹਰਣਾਂ ਦਿੰਦੇ ਸਨ ਵੀ ਗ੍ਰਸਤ ਇੱਕ ਐਸਾ ਸਮੁੰਦਰ ਹੈ ਜਿਹਦੇ ਵਿੱਚ ਬਹੁਤ ਕੀਮਤੀ ਰਤਨ ਲੁਕੇ ਹੋਏ ਨੇ। ਤੁਸੀਂ ਸੰਸਾਰ ਵੱਲ ਨਿਗਾਹ ਮਾਰ ਕੇ ਦੇਖੋ, ਜਿਤਨੇ ਵੀ ਚੰਗੇ ਚੰਗੇ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਧਾਰਮਿਕ ਆਗੂ ਵੀ, ਰਾਜਨੀਤਿਕ ਆਗੂ ਵੀ ਤੇ ਹੋਰ ਜਿਹੜੇ ਕੋਈ ਲੋਕਾਂ ਦਾ ਭਲਾ ਕਰਨ ਵਾਲੇ ਪੀਰ ਪੈਗੰਬਰ ਅਵਤਾਰ ਮਹਾਂਪੁਰਖ ਹੋਏ ਨੇ, ਅਕਸਰ ਉਹਨਾਂ ਨੂੰ ਪੈਦਾ ਕਰਨ ਵਾਲਾ ਗ੍ਰਸਤ ਹੀ ਤੇ ਹੈ। ਗ੍ਰਸਤ ਤੋਂ ਬਿਨਾਂ ਤੇ ਕੋਈ ਪੈਦਾ ਹੀ ਨਹੀਂ ਹੋ ਸਕਦਾ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਵੀ ਆਖਿਆ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ, ਵੀ ਉਹ ਇਸਤਰੀ ਹੈ ਜਿਸ ਤੋਂ ਅੱਗੇ ਰਾਜੇ ਮਹਾਰਾਜੇ ਸਾਰੇ ਪੈਦਾ ਹੁੰਦੇ ਨੇ। ਜਿਹੜੇ ਗ੍ਰਸਤ ਜੀਵਨ ਤੋਂ ਨਫ਼ਰਤ ਕਰਨ ਵਾਲੇ ਲੋਕ ਨੇ, ਆਖਰ ਉਹਨਾਂ ਨੂੰ ਵੀ ਤੇ ਸੋਚਣਾ ਪਏਗਾ ਤੇ ਤੁਹਾਡੀ ਜਨਮਦਾਤੀ ਵੀ ਤੇ ਇੱਕ ਇਸਤਰੀ ਹੀ ਹੈ, ਤੁਸੀਂ ਉਸਦਾ ਕਿਵੇਂ ਵਿਰੋਧ ਕਰ ਸਕਦੇ ਹੋ? ਆਪਣੇ ਮਾਤਾ ਪਿਤਾ ਨੂੰ ਗ੍ਰਸਤ ਜੀਵਨ ਨੂੰ ਛੁਟਿਆਉਣਾ ਇਹ ਕੋਈ ਚੰਗੀ ਗੱਲ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਯੋਗੀ ਸਿੱਧ ਲੋਕ ਘਰ ਬਾਰ ਛੱਡ ਕੇ ਜੰਗਲਾਂ ਉਜਾੜਾਂ ਦੇ ਵਿੱਚ ਭਟਕਦੇ ਸਨ ਤੇ ਉਹਨਾਂ ਨੂੰ ਸਹੀ ਜੀਵਨ ਜਾਚ ਸਿਖਾਉਣ ਦੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਖਿਆ, ਇੱਕ ਪਾਸੇ ਤੁਸੀਂ ਘਰ ਬਾਰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਵਿਚਰਦੇ ਹੋ ਤੇ ਆਪਣੇ ਆਪ ਨੂੰ ਬਹੁਤ ਮਹਾਨ ਸਮਝਦੇ ਹੋ, ਫਿਰ ਤੁਸੀਂ ਉਹਨਾਂ ਗ੍ਰਸਤੀਆਂ ਦੇ ਘਰੇ ਮੰਗਣ ਵਾਸਤੇ ਜਾਂਦੇ ਹੋ। ਤੁਸੀਂ ਦੱਸੋ, ਦਾਤਾ ਵੱਡਾ ਹੁੰਦਾ ਕਿ ਭਿਖਾਰੀ ਵੱਡਾ ਹੁੰਦਾ? ਤੁਹਾਡੇ ਨਾਲੋਂ ਗ੍ਰਸਤੀ ਚੰਗੇ ਨੇ ਜਿਨ੍ਹਾਂ ਦੇ ਸਿਰ ਤੇ ਤੁਸੀਂ ਸਾਰੇ ਪਲਦੇ ਹੋ। ਜੇ ਗ੍ਰਸਤੀ ਨਾ ਤੁਹਾਨੂੰ ਖਾਣ ਪੀਣ ਵਾਸਤੇ ਦੇਣ ਤੇ ਤੁਸੀਂ ਕਿੱਥੋਂ ਆਪਣੇ ਪੇਟ ਨੂੰ ਭਰੋਗੇ? ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗ੍ਰਸਤ ਧਰਮ ਨੂੰ ਮਹਾਨਤਾ ਦਿੱਤੀ। ਮਹਾਂਪੁਰਖ ਇਹ ਵੀ ਉਦਾਹਰਣ ਦਿੰਦੇ ਸਨ, ਜਿਵੇਂ ਕੋਈ ਖਰਬੂਜ਼ਾ ਇੱਕ ਵੇਲ ਨੂੰ ਲੱਗਿਆ ਪੱਕਦਾ ਹੈ, ਉਹਦੇ ਵਿੱਚ ਬੜਾ ਸੁੰਦਰ ਰਸ ਭਰਦਾ ਤੇ ਖਾਣ ਵਾਸਤੇ ਬੜਾ ਮਿੱਠਾ ਹੁੰਦਾ, ਤੇ ਜਦੇ ਉਸੇ ਖਰਬੂਜ਼ੇ ਨੂੰ ਤੁਸੀਂ ਵੇਲ ਨਾਲੋਂ ਤੋੜ ਕੇ ਕੱਚੇ ਖਰਬੂਜ਼ੇ ਨੂੰ ਤੁਸੀਂ ਪਹਿਲ ਦੇ ਵਿੱਚ ਜਾਂ ਕਿਸੇ ਹੋਰ ਢੰਗ ਦੇ ਨਾਲ ਪਕਾਓਗੇ ਤੇ ਨਾ ਤੇ ਉਹ ਉਨਾ ਸਵਾਦ ਹੀ ਰਹੇਗਾ ਤੇ ਨਾ ਹੀ ਉਹ ਬੇਦਾਗ ਰਹਿ ਸਕਦਾ ਹੈ। ਜਦੋਂ ਖਰਬੂਜ਼ੇ ਨੂੰ ਆਪਾਂ ਵੇਲ ਨਾਲੋਂ ਤੋੜ ਲਈਏ ਨਾ ਤੇ ਫਿਰ ਉਹਨੂੰ ਕੋਈ ਨਾ ਕੋਈ ਦਾਗ ਵੀ ਪੈ ਜਾਂਦੇ ਨੇ ਤੇ ਨਾਲ ਦੀ ਨਾਲ ਉਹਦੇ ਵਿੱਚ ਉਹ ਰਸ ਵੀ ਨਹੀਂ ਭਰਦਾ। ਇਸੇ ਲਈ ਗ੍ਰਸਤ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਤੇ ਗੁਰਸਿੱਖ ਨੂੰ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਵੇਲ ਨਾਲ ਲੱਗਿਆ ਖਰਬੂਜਾ ਜਿਵੇਂ ਸਹੀ ਤਰੀਕੇ ਨਾਲ ਪੱਕਦਾ ਤੇ ਉਹਦੇ ਵਿੱਚ ਸਵਾਦ ਭਰਦਾ ਤੇ ਮਿਠਾਸ ਪ੍ਰਾਪਤ ਹੁੰਦੀ ਹੈ, ਉਹ ਗ੍ਰਸਤੀ ਜੀਵਨ ਦੇ ਵਿੱਚੋਂ ਹੀ ਸਭ ਕੁਝ ਉਪਲਬਧ ਹੁੰਦੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਹੈ ਤੇ ਨਾਲ ਸਾਨੂੰ ਇਹ ਵੀ ਸਿੱਖਿਆਵਾਂ ਬਖਸ਼ਿਸ਼ ਕੀਤੀਆਂ ਹਨ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾ ਬੰਦਿਆਂ ਵਿੱਚ ਹੋਵੇ ਮੁਕਤ। ਜਿਹੜਾ ਸਤਿਗੁਰੂ ਦਾ ਧਰਮ ਹੈ, ਤਾਜ ਸਾਹਿਬ ਪਰਮ ਭਜੋ ਪਾਰ ਬ੍ਰਹਮ ਕਹੁ ਨਾਨਕ ਅਟਾਲੇ ਹੋ ਧਰਮ, ਇਹ ਕਿਰਤੀ ਲੋਕਾਂ ਦਾ ਹੀ ਧਰਮ ਹੈ। ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਸੱਚ ਧਰਮ ਦੇ ਅਸੂਲ ਨੇ, ਜੋ ਗ੍ਰਸਤੀ ਲੋਕ ਬੜੇ ਠੀਕ ਢੰਗ ਦੇ ਨਾਲ ਆਪਣੇ ਜੀਵਨ ਦੇ ਵਿੱਚ ਕਮਾ ਸਕਦੇ ਨੇ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਅਤੇ ਇਸ ਦੇ ਨਾਲ ਨਾਲ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਇਹ ਵੀ ਬਚਨ ਕੀਤੇ ਨੇ, ਆਨੰਦ ਕਾਰਜ ਹੋਣ ਤੋਂ ਪਹਿਲਾਂ ਹਰ ਗੁਰਸਿੱਖ ਬੱਚੇ ਬੱਚੀ ਨੂੰ ਅੰਮ੍ਰਿਤਧਾਰੀ ਵੀ ਹੋਣਾ ਚਾਹੀਦਾ। ਇੱਕ ਸਾਡੀ ਪੁਰਾਣੀ ਰਸਮ ਸੀ, ਵਿਆਹ ਤੋਂ ਪਹਿਲਾਂ ਚਾਹੇ ਬੱਚੇ ਬੱਚੀ ਦਾ ਅੰਮ੍ਰਿਤ ਛਕਿਆ ਹੋਵੇ ਜਾਂ ਨਾ ਛਕਿਆ ਹੋਵੇ, ਪਰ ਆਨੰਦ ਕਾਰਜ ਕਰਨ ਦੇ ਵੇਲੇ ਉਹਨਾਂ ਨੂੰ ਅੰਮ੍ਰਿਤ ਜ਼ਰੂਰ ਛਕਾਇਆ ਜਾਂਦਾ ਸੀ। ਅੰਮ੍ਰਿਤ ਛਕਾ ਕੇ ਹੀ ਉਹਨਾਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਸਨ ਤੇ ਹੁਣ ਉਹ ਮਰਜ਼ਾਦਾ ਸਾਡੇ ਸਿੱਖ ਘਰਾਂ ਦੇ ਵਿੱਚੋਂ ਆਲੋਪ ਹੋ ਗਈ ਹੈ, ਕਿਉਂਕਿ ਹੁਣ ਤੇ ਰਾਗੀ ਸਿੰਘ ਜਾਂ ਪ੍ਰਚਾਰਕ ਇੰਨਾ ਹੀ ਕਹਿ ਦਿੰਦੇ ਨੇ ਬੱਚੇ ਬੱਚੀ ਨੂੰ ਅੰਮ੍ਰਿਤ ਛਕਣਾ ਚਾਹੀਦਾ, ਤੇ ਇਹ ਪ੍ਰਣ ਵੀ ਕਈ ਤਾਂ ਕਰਵਾਉਣੋਂ ਹਟ ਗਏ ਨੇ। ਨਹੀਂ, ਇਹ ਪ੍ਰਣ ਕਰਵਾਇਆ ਜਾਂਦਾ ਸੀ, ਹੁਣ ਪ੍ਰਣ ਦੀ ਗੱਲ ਵੀ ਖਤਮ ਹੋ ਗਈ। ਹੁਣ ਕਹਿੰਦੇ ਸਾਨੂੰ ਕੁਛ ਕਹੋ ਹੀ ਨਾ, ਹੁਣ ਤੇ ਇੱਥੋਂ ਤੱਕ ਜ਼ਮਾਨਾ ਬਦਲ ਗਿਆ ਹੈ। ਉਹ ਕਹਿੰਦੇ ਤੁਸੀਂ ਕੋਈ ਇਹਨਾਂ ਨੂੰ ਲਾੜੇ ਲਾੜੀ ਨੂੰ ਕੋਈ ਸਿੱਖਿਆ ਦੇ ਦਿਓ, ਉਹ ਕਹਿੰਦੇ ਇਹਨਾਂ ਨੂੰ ਸਿੱਖਿਆ ਦੀ ਲੋੜ ਹੀ ਨਹੀਂ, ਹੁਣ ਤਾਂ ਪੜ੍ਹੇ ਲਿਖੇ ਨੇ ਸਾਰੇ ਲੋਕ, ਇਹਨਾਂ ਨੂੰ ਸਿੱਖਿਆ ਦੀ ਕੀ ਲੋੜ ਹੈ। ਪਰ ਜਿੱਥੋਂ ਤੱਕ ਗ੍ਰਸਤੀ ਜੀਵਨ ਦੀ ਗੱਲ ਹੈ, ਇਹਦੇ ਬਾਰੇ ਹਰ ਵਿਆਹ ਦੇ ਸਮੇਂ ਜੋ ਗੁਰੂ ਮਹਾਰਾਜ ਨੇ ਸਿੱਖਿਆ ਦੀ ਮਰਜ਼ਾਦਾ ਚਲਾਈ, ਉਹਨੂੰ ਕਾਇਮ ਰੱਖਣਾ ਹਰ ਗੁਰਸਿੱਖ ਮਾਈ ਭਾਈ ਦਾ, ਤੇ ਜਿਹੜੀ ਖਾਸ ਕਰਕੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਗੁਰਦੁਆਰਿਆਂ ਦੇ ਪ੍ਰਬੰਧਕ ਨੇ, ਮੈਨੇਜਮੈਂਟ ਹੈ, ਉਹਨਾਂ ਦਾ ਫਰਜ਼ ਜ਼ਰੂਰ ਬਣ ਜਾਏ ਜੋ ਗੁਰੂ ਘਰ ਦੀਆਂ ਮਰਜ਼ਾਦਾ ਨੇ ਉਹਨਾਂ ਨੂੰ ਜਿਉਂਦਾ ਤਿਉਂ ਉਹਨਾਂ ਨੂੰ ਲਾਗੂ ਕਰਨਾ ਤੇ ਉਹਨਾਂ ਨੂੰ ਸੁਰਜੀਤ ਰੱਖਣਾ ਔਰ ਉਹਨਾਂ ਨੂੰ ਪ੍ਰਚਾਰਨਾ ਉਹਨਾਂ ਦਾ ਇੱਕ ਪਰਮ ਧਰਮ ਹੋਣਾ ਚਾਹੀਦਾ। ਜਿਹੜੀ ਖਾਸ ਕਰਕੇ ਵਿਆਹ ਦੇ ਸਮੇਂ ਸਿੱਖਿਆ ਦਿੱਤੀ ਜਾਂਦੀ ਹੈ ਔਰ ਉਹਦੇ ਵਿੱਚ ਮਹਾਂਪੁਰਖੇ ਵੀ ਚਾਰ ਤਸਤੀ ਸਨ, ਵੀ ਵਿਆਹ ਤੋਂ ਪਹਿਲਾਂ ਹਰ ਇਸਤਰੀ ਪੁਰਸ਼ ਦਾ ਜੀਵਨ ਇੱਕ ਸਾਧਾਰਨ ਜੀਵਨ ਹੁੰਦਾ ਹੈ, ਪਰ ਜਦੋਂ ਗ੍ਰਸਤ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਦੇ ਨੇ ਉਸ ਵੇਲੇ ਅਸਾਧਾਰਨ ਜੀਵਨ ਦੇ ਵਿੱਚ ਉਹਨਾਂ ਦਾ ਪ੍ਰਵੇਸ਼ ਹੁੰਦਾ। ਉਸ ਵੇਲੇ ਉਹਨਾਂ ਨੂੰ ਕੋਈ ਜ਼ਰੂਰੀ ਸਿੱਖਿਆਵਾਂ ਦੇਣੀਆਂ ਬਣਦੀਆਂ ਨੇ, ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਸਿੱਖਿਆ ਇੱਕ ਬਹੁਤ ਕਾਰਗਰ ਸਿੱਧ ਹੁੰਦੀ ਹੈ। ਜਦੋਂ ਕਿਸੇ ਵੀ ਬੱਚੇ ਬੱਚੀ ਦਾ ਵਿਆਹ ਹੋਵੇ ਤਾਂ ਉਸ ਵੇਲੇ ਨੂੰ ਇਹ ਸਿੱਖਿਆ ਜ਼ਰੂਰੀ ਦੇਣੀ ਬਣਦੀ ਹੈ ਵੀ ਵੇਖ ਜਿਸ ਇਸਤਰੀ ਦੇ ਨਾਲ ਤੇਰਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਇਆ, ਇਹ ਤੇਰੀ ਧਰਮ ਪਤਨੀ ਹੈ ਤੇ ਇਹਦੇ ਨਾਲ ਤੂੰ ਅੱਛਾ ਵਿਹਾਰ ਕਰਨਾ, ਇਹਦੀ ਇੱਜ਼ਤ ਅਤੇ ਇਹਦੇ ਤਨ ਦੀ ਰਾਖੀ ਤੂੰ ਕਰਨੀ ਹੈ, ਬਾਕੀ ਇਸ ਦੇ ਨਾਲ ਨਾਲ ਜਿਹੜੇ ਇਸ ਦੇ ਮਾਤਾ ਪਿਤਾ ਨੇ, ਭੈਣ ਭਰਾ ਰਿਸ਼ਤੇਦਾਰ ਨੇ, ਉਹਨਾਂ ਦਾ ਵੀ ਮਾਨ ਸਨਮਾਨ ਤੂੰ ਕਰਨਾ ਤੇ ਬਾਕੀ ਆਪਣੀ ਪਤਨੀ ਤੋਂ ਬਿਨਾਂ ਹੋਰ ਪਰਾਈਆਂ ਇਸਤਰੀਆਂ ਨੂੰ ਮਾਵਾਂ ਭੈਣਾਂ ਧੀਆਂ ਦੇ ਬਰਾਬਰ ਸਮਝਣਾ। ਇਹ ਸਿੱਖਿਆ ਜਿੰਨੀ ਪਹਿਲਾਂ ਇਹਦੀ ਜ਼ਰੂਰਤ ਸੀ ਹੁਣ ਵੀ ਇਹਦੀ ਓਨੀ ਹੀ ਜ਼ਰੂਰਤ ਹੈ, ਬਲਕਿ ਵੱਧ ਜ਼ਰੂਰਤ ਹੈ, ਇਹ ਜ਼ਰੂਰ ਦੇਣੀ ਚਾਹੀਦੀ ਹੈ। ਦੂਜੇ ਪਾਸੇ ਮਾਈਆਂ ਬੀਬੀਆਂ ਨੂੰ ਵੀ ਇਹ ਸਿੱਖਿਆ ਦੇਣੀ ਬਣਦੀ ਹੈ ਵੀ ਦੇਖੋ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਤੁਹਾਡੇ ਪਿਤਾ ਨੇ ਜਾਂ ਤੁਹਾਡੇ ਕਿਸੇ ਵਾਰਸ ਨੇ ਵੀ ਜਿਸ ਪਤੀ ਦਾ ਪੱਲਾ ਪਕੜਾਇਆ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਆਨੰਦ ਕਾਰਜ ਹੋਏ ਨੇ, ਲਾਵਾਂ ਪੜੀਆਂ ਗਈਆਂ ਨੇ ਤੇ ਹੁਕਮਨਾਮਾ ਲਿਆ ਗਿਆ ਹੈ ਵੀ ਇਹ ਤੇਰਾ ਹੁਣ ਪਤੀ ਹੈ, ਤੂੰ ਇਹਨੂੰ ਸ਼ਰਧਾ ਭਾਵਨਾ ਪਿਆਰ ਦਾ ਰਖਵਾਲਾ ਸਮਝਣਾ, ਆਪਣੇ ਪਤੀ ਨੂੰ ਪੂਰਾ ਸਨਮਾਨ ਸਨਮਾਨ ਦੇਣਾ ਤੇ ਇਸ ਦੇ ਨਾਲ ਨਾਲ ਪਤੀ ਦੇ ਮਾਤਾ ਪਿਤਾ ਨੂੰ ਵੀ ਆਪਣੇ ਮਾਤਾ ਪਿਤਾ ਦੇ ਬਰਾਬਰ ਸਮਝਣਾ ਹੈ ਤੇ ਸਤਿਕਾਰ ਕਰਨਾ, ਸੇਵਾ ਕਰਨੀ ਹੈ। ਹੋਰ ਰਿਸ਼ਤੇਦਾਰਾਂ ਦਾ ਵੀ ਆਇਆ ਗਿਆ ਦਾ ਸਤਿਕਾਰ ਕਰਨਾ, ਆਪਣੇ ਪਤੀ ਨੂੰ ਪਤੀ ਸਮਝਣਾ ਤੇ ਪਤੀ ਨੂੰ ਪਰਮੇਸ਼ਰ ਜਾਣ ਕੇ ਓਹਦੀ ਸੇਵਾ ਕਰਨੀ ਹੈ। ਪਰ ਨਾਲ ਦੀ ਨਾਲ ਜਿਹੜੇ ਕੋਈ ਹੋਰ ਪਰਾਏ ਪੁਰਸ਼ ਨੇ ਤੇ ਉਹਨਾਂ ਨੂੰ ਆਪਣੇ ਪਿਤਾ ਭਰਾ ਤੇ ਪੁੱਤਰਾਂ ਸਮਾਨ ਸਮਝਣਾ, ਕਿਸੇ ਵੱਲ ਮਾੜੀ ਦ੍ਰਿਸ਼ਟੀ ਨਾਲ ਨਹੀਂ ਤੱਕਣਾ। ਕਲਗੀਧਰ ਪਾਤਸ਼ਾਹ ਨੇ ਵੀ ਇੱਕ ਬਹੁਤ ਸੁੰਦਰ ਸਿੱਖਿਆ ਬਖਸ਼ਿਸ਼ ਕੀਤੀ ਹੈ ਜੋ ਹਰ ਵੇਲੇ ਸਾਡੇ ਜੀਵਨ ਦੀ ਅਗਵਾਈ ਕਰਦੀ ਹੈ। ਸੁਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, ਪੂਤ ਹੈ ਪ੍ਰਣ ਤੋਹੇ ਪ੍ਰਾਣ ਜਬ ਲਗ ਕਠ ਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬਢਈਓ, ਹੋ ਪਰ ਨਾਰੀ ਕੀ ਸੇਜ ਪੋਲ ਸੁਪਨੇ ਹੋ ਨਾ ਜਾਇਓ। ਇਹ ਗੁਰੂ ਦਾ ਹੁਕਮ ਹੈ ਵੀ ਸੁਪਨੇ ਦੇ ਵਿਚ ਵੀ ਕਦੇ ਸੋਚਣਾ ਤੱਕ ਵੀ ਨਹੀਂ, ਪਰਾਏ ਘਰ ਪਰਾਈ ਸੇਜਾ ਦੀ ਜਾਣ ਵਾਸਤੇ ਗੁਰਸਿੱਖ ਦਾ ਏਡਾ ਵੱਡਾ ਉੱਚਾ ਸੁੱਚਾ ਇਖਲਾਕ ਹੋਣਾ ਚਾਹੀਦਾ ਹੈ। ਇਹ ਸਿੱਖਿਆਵਾਂ ਦੀ ਅੱਜ ਵੀ ਬੜੀ ਲੋੜ ਹੈ। ਇੱਕ ਹੋਰ ਵੀ ਕਿਸੇ ਵਿਦਵਾਨ ਸੱਜਣ ਨੇ ਬੜੀ ਸੁੰਦਰ ਗੱਲ ਆਖੀ ਹੈ। ਉਹ ਕਹਿੰਦੇ ਨੇ ਸਿੱਖ ਧਰਮ ਦੇ ਵਿਚ ਜਦੋਂ ਵੀ ਕਿਸੇ ਬੀਬੀ ਦਾ ਆਨੰਦ ਕਾਰਜ ਹੋ ਜਾਂਦਾ ਹੈ, ਗੁਰੂ ਚਰਨਾਂ ਦੇ ਵਿਚ ਅਰਦਾਸ ਹੋ ਜਾਂਦੀ ਹੈ, ਫਿਰ ਉਹਦੇ ਵਿਚ ਕੋਈ ਤਲਾਕ ਵਾਲੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਤੇ ਨਾ ਹੀ ਹੋਣੀ ਚਾਹੀਦੀ ਹੈ। ਬਾਕੀ ਇਸਲਾਮ ਧਰਮ ਹੈ ਉਹਦੇ ਵਿਚ ਇਹ ਗੱਲ ਲਿਖੀ ਗਈ ਹੈ, ਕਹਿੰਦੇ ਮਰਦ ਤਾਂ ਔਰਤ ਨੂੰ ਤਲਾਕ ਦੇ ਸਕਦਾ ਪਰ ਔਰਤ ਤਲਾਕ ਨਹੀਂ ਦੇ ਸਕਦੀ। ਇਹ ਵੀ ਇੱਕ ਵਿਤਕਰਾ ਹੈ। ਤੇ ਦੂਸਰੇ ਪਾਸੇ ਹੁਣ ਜਿਹੜੇ ਇੱਥੋਂ ਗੋਰੇ ਲੋਕ ਨੇ, ਜਦੋਂ ਅਸੀਂ ਇਹਨਾਂ ਦੇ ਕਲਚਰ ਵੱਲ ਦੇਖਦੇ ਹਾਂ ਤੇ ਇਹਨਾਂ ਨੇ ਤੇ ਵਿਆਹ ਨੂੰ ਵੀ ਇੱਕ ਬਸ ਉਹ ਖੇਡ ਹੀ ਸਮਝਿਆ ਹੋਇਆ। ਪਤਾ ਨਹੀਂ ਕਿੰਨੇ ਕਿੰਨੇ ਵਿਆਹ ਹੁੰਦੇ ਨੇ ਤੇ ਕਿੰਨੀ ਵਾਰੀ ਇਹਨਾਂ ਦੇ ਤਲਾਕ ਹੋਈ ਜਾਂਦੇ ਨੇ। ਪਰ ਗੁਰਸਿੱਖੀ ਦੇ ਵਿਚ ਹੱਬੇ ਸਾਗ ਕੂੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ, ਜਦੋਂ ਇਹ ਪ੍ਰਣ ਕਰ ਲਿਆ ਹੈ ਤੇ ਫੇਰ ਵੀ ਉਸ ਪ੍ਰਣ ਨੂੰ ਜ਼ਿੰਦਗੀ ਤੱਕ ਨਿਭਾਉਣਾ ਚਾਹੀਦਾ ਹੈ। ਜੇ ਅਚਾਨਕ ਚਲੋ ਪਤੀ ਸਤੀ ਵਿਚੋਂ ਇੱਕ ਜਾਣਾ ਚੜਾਈ ਕਰ ਜਾਵੇ ਤੇ ਫੇਰ ਦੂਸਰੀ ਸ਼ਾਦੀ ਕਰਾਉਣ ਦਾ ਵੀ ਹੁਕਮ ਹੈ, ਵੀ ਤੁਸੀਂ ਦੂਸਰੀ ਸ਼ਾਦੀ ਕਰਵਾ ਸਕਦੇ ਹੋ, ਇਸਤਰੀ ਵੀ ਤੇ ਪੁਰਸ਼ ਵੀ। ਇਹ ਸਾਡੀ ਸਿੱਖ ਰਹਿਤ ਮਰਜ਼ਾਦਾ ਦੇ ਵਿਚ ਵੀ ਗੱਲਾਂ ਸ਼ਾਮਲ ਨੇ। ਤੇ ਦੂਸਰਾ ਕੋਈ ਖਾਸ ਕਾਰਨ ਹੋਵੇ ਤੇ ਉਸ ਵੇਲੇ ਤੁਸੀਂ ਆਪਣੇ ਆਪ ਨਹੀਂ, ਉਹ ਵੀ ਤੁਸੀਂ ਆਪਣੇ ਮਾਤਾ ਪਿਤਾ ਜਾਂ ਹੋਰ ਕੋਈ ਪੰਜ ਸਿੰਘਾਂ ਤੋਂ ਸਲਾਹ ਕਰਵਾ ਕੇ ਫੇਰ ਤੁਸੀਂ ਕੋਈ ਅੱਗੇ ਕਦਮ ਚੁੱਕ ਸਕਦੇ ਹੋ। ਆਪਣੇ ਆਪ ਤਲਾਕ ਕਰਨਾ ਜਾਂ ਕੋਈ ਹੋਰ ਗੱਲ ਕਰਨੀ ਸਿੱਖੀ ਸਿਧਾਂਤ ਦੇ ਵਿਚ ਸ਼ਾਮਲ ਨਹੀਂ ਹੈ। ਇਸ ਗੱਲ ਦਾ ਖਿਆਲ ਹਰ ਗੁਰਸਿੱਖ ਮਾਈ ਭਾਈ ਨੂੰ ਕਰਨਾ ਚਾਹੀਦਾ ਹੈ। ਬਾਕੀ ਇਸ ਦੇ ਨਾਲ ਨਾਲ ਇਹ ਵੀ ਸਿੱਖਿਆ ਹਰ ਗੁਰਸਿੱਖ ਮਾਈ ਭਾਈ ਨੂੰ ਯਾਦ ਰੱਖਣੀ ਚਾਹੀਦੀ ਹੈ, ਇਹ ਜਿਹੜਾ ਵਿਆਹ ਹੈ ਇਹ ਦੋ ਸਰੀਰਾਂ ਦਾ ਸੰਬੰਧ ਤੱਕ ਹੀ ਨਹੀਂ ਬਲਕਿ ਦੋ ਆਤਮਾਵਾਂ ਦਾ ਸੁਮੇਲ ਹੋਣਾ ਚਾਹੀਦਾ ਹੈ। ਜਿਹੜਾ ਮਨੁੱਖ ਵਿਆਹ ਵਾਲੀ ਜ਼ਿੰਦਗੀ ਵਿਚ ਸਫਲ ਨਹੀਂ ਹੋ ਸਕਦਾ, ਯਾਦ ਰੱਖੋ ਉਹ ਕਦੇ ਪਰਮਾਤਮਾ ਨੂੰ ਵੀ ਨਹੀਂ ਮਿਲ ਸਕਦਾ। ਇਹ ਵੀ ਇੱਕ ਗੁਰਮਤ ਦਾ ਸਿਧਾਂਤ ਹੈ। ਤਨ ਪਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਨ ਪਰ ਕਹੀ ਗਿਆ ਸੋਏ। ਪਤੀ ਸਤੀ ਦਾ ਸੰਬੰਧ ਸਰੀਰਕ ਹੀ ਨਹੀਂ ਹੋਣਾ ਚਾਹੀਦਾ ਬਲਕਿ ਆਤਮਾਵਾਂ ਦਾ ਰੂਹਾਂ ਦਾ ਸੁਮੇਲ ਹੋਣਾ ਚਾਹੀਦਾ। ਜਦੋਂ ਦੋ ਆਤਮਾਵਾਂ ਦਾ ਮੇਲ ਹੁੰਦਾ ਹੈ ਤਾਂ ਉਸ ਵੇਲੇ ਪਰਮਾਤਮਾ ਵੀ ਖੁਸ਼ ਹੁੰਦਾ ਹੈ, ਉਸ ਵੇਲੇ ਘਰ ਵੀ ਸਵਰਗ ਬਣ ਜਾਂਦਾ ਹੈ। ਐਸੀਆਂ ਸਿੱਖਿਆਵਾਂ ਹਰ ਗੁਰਸਿੱਖ ਮਾਈ ਭਾਈ ਨੂੰ ਹਮੇਸ਼ਾ ਲਈ ਧਾਰਨ ਕਰਨੀਆਂ ਯੋਗ ਨੇ। ਕਈ ਇਸਤਰੀਆਂ ਪਤੀ ਨੂੰ ਵਸ ਕਰਨ ਬਾਰੇ ਸੋਚਦੀਆਂ ਨੇ ਤੇ ਉਹਨਾਂ ਲਈ ਸਤਿਗੁਰੂ ਦਾ ਇਹ ਆਦੇਸ਼ ਹੈ, ਨਿਵਣ ਸੋ ਅੱਖਰ ਖਵਨ ਗੁਣ ਜੀਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਆ ਹੋਰ ਜਿਹੜੇ ਕੋਈ ਤਾਗੇ ਤਬੀਰ ਟੂਣੇ ਟਾਮਣ ਕਰਨ ਵਾਲੇ ਲੋਕ ਨੇ, ਕਈ ਬੀਬੀਆਂ ਉਹਨਾਂ ਦੇ ਮਗਰ ਲੱਗ ਜਾਂਦੀਆਂ ਨੇ ਤੇ ਉਹ ਆਪਣੇ ਸੁਹਾਗ ਤੋਂ ਵੀ ਹੱਥ ਧੋ ਬੈਠਦੀਆਂ ਨੇ। ਇਸ ਲਈ ਇਹਨਾਂ ਚੀਜ਼ਾਂ ਤੋਂ ਗੁਰਸਿੱਖ ਬੀਬੀਆਂ ਨੇ ਪਰਹੇਜ਼ ਕਰਨਾ ਬਲਕਿ ਚੰਗੇ ਗੁਣ ਧਾਰਨ ਕਰਕੇ ਤੇ ਗੁਰਸਿੱਖੀ ਮਰਜ਼ਾਦਾ ਦੀ ਪਾਲਣਾ ਕਰਨੀ, ਆਪਣੇ ਬੱਚਿਆਂ ਨੂੰ ਵੀ ਗੁਰਸਿੱਖ ਬਣਾਉਣਾ, ਇਹ ਉਹਨਾਂ ਦਾ ਪਹਿਲਾ ਫਰਜ਼ ਬਣਦਾ। ਤੇ ਜਦੋਂ ਸਾਡੇ ਘਰ ਦੇ ਵਿਚ ਪਤੀ ਸਤੀ ਦਰਮਿਆਨ ਕੁਛ ਝਗੜੇ ਹੁੰਦੇ ਨੇ, ਉਹਨਾਂ ਦਾ ਦੂਜੇ ਪਰਿਵਾਰ ਤੇ ਵੀ ਖਾਸ ਕਰਕੇ ਆਪਣੇ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ। ਇਸ ਲਈ ਖਾਸ ਕਰਕੇ ਬੱਚਿਆਂ ਦੇ ਫਿਊਚਰ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਤੇ ਸਾਨੂੰ ਫਜ਼ੂਲ ਦੇ ਝਗੜਿਆਂ ਤੋਂ ਵੀ ਹਮੇਸ਼ਾ ਲਈ ਪਰਹੇਜ਼ ਕਰਨਾ ਚਾਹੀਦਾ ਹੈ। ਬਾਕੀ ਇਸ ਦੇ ਨਾਲ ਨਾਲ ਇਹ ਸਿੱਖਿਆ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਸਤਿਗੁਰੂ ਦੀ ਬਾਣੀ ਦੇ ਬਚਨ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ। ਕਰਮ ਗੁਰਸਿੱਖੀ ਦਾ ਸਾਨੂੰ ਕਰਨਾ ਚਾਹੀਦਾ ਤੇ ਧਰਮ ਵੀ ਗੁਰਸਿੱਖੀ ਦਾ ਹੀ ਗ੍ਰਹਿਣ ਕਰਨਾ ਚਾਹੀਦਾ ਹੈ, ਕਿਉਂਕਿ ਲਾਵਾਂ ਦੇ ਵਿੱਚ ਵੀ ਪਹਿਲੀ ਲਾਮ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਧਰਮ ਦ੍ਰਿੜ ਕਰਨ ਦੀ ਹੀ ਆਗਿਆ ਬਖਸ਼ਿਸ਼ ਕੀਤੀ ਹੈ। ਧਰਮ ਦ੍ਰਿੜ ਹੋ, ਹਰ ਨਾਮ ਤੇ ਆਵਹੋ। ਇਸ ਲਈ ਗੁਰਸਿੱਖ ਨੂੰ ਕਰੋ ਵੀ ਤੇ ਧਰੋ ਵੀ ਗੁਰਮਤ ਵਾਲਾ ਗ੍ਰਹਿਣ ਕਰਨ ਦੀ ਆਗਿਆ ਹੈ। ਇਹ ਨਾ ਹੋਵੇ ਗੁਰਸਿੱਖ ਅੰਮ੍ਰਿਤਧਾਰੀ ਹੋਵੇ ਤੇ ਬੀਬੀ ਹੋਰ ਕੋਈ ਦੇਵੀ ਦੇਵਤਿਆਂ ਨੂੰ ਜਾ ਕੇ ਜਾਂ ਮੜੀਆਂ ਮਸਾਣੀਆਂ ਨੂੰ ਜਾ ਕੇ ਮੱਥੇ ਟੇਕਦੀ ਹੋਵੇ। ਧਰਮ ਵੀ ਦੋਹਾਂ ਦਾ ਇੱਕ ਹੀ ਹੋਣਾ ਚਾਹੀਦਾ। ਕਰਮ ਧਰਮ ਨੇਮ ਤੇ ਉਹਨਾਂ ਦਾ ਨੇਮ ਨਿਯਮ ਵੀ ਨਿਤਨੇ ਵੀ ਇੱਕੋ ਜਿਹਾ ਹੋਣਾ ਚਾਹੀਦਾ। ਜੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਪੜ੍ਹਦਾ, ਰਹਿ ਰਾਤ ਸੋਹਿਲਾ ਸ਼ਾਮ ਨੂੰ ਪੜ੍ਹਦਾ ਤੇ ਬੀਬੀਆਂ ਨੂੰ ਵੀ ਓਨਾ ਹੀ ਕਰਨਾ ਚਾਹੀਦਾ। ਜੇ ਕੋਈ ਹੋਰ ਵੀ ਬਾਣੀ ਵੱਧ ਪੜ੍ਹੀ ਜਾਵੇ, ਇਹ ਨੇਮ ਜਿਹੜਾ ਨਿਤਨੇਮ ਉਹ ਵੀ ਆਪਣਾ ਇੱਕੋ ਜਿਹਾ ਉਹਨਾਂ ਨੂੰ ਕਰਨਾ ਚਾਹੀਦਾ। ਤੇ ਬ੍ਰਤ ਦਾ ਅਰਥ ਹੈ ਹੋਰ ਦੂਸਰੇ ਜਿਹੜੇ ਕੋਈ ਵਰਤ ਰੱਖਣੇ, ਉਹ ਗੁਰਸਿੱਖ ਗੁਰਮਤ ਦੇ ਵਿੱਚ ਉਹਨਾਂ ਦੇ ਲਈ ਕੋਈ ਥਾਂ ਨਹੀਂ ਹੈ। ਹਾਂ, ਇਸਤਰੀ ਨੇ ਪਤੀ ਬ੍ਰਤ ਧਰਮ ਦੇ ਵਿੱਚ ਰਹਿਣਾ ਤੇ ਪਤੀ ਨੇ ਸਤੀ ਬ੍ਰਤ ਧਰਮ ਦੇ ਵਿੱਚ ਰਹਿਣਾ। ਇਹ ਬ੍ਰਤ ਵੀ ਦੋਹਾਂ ਦਾ ਇਹੀ ਸਭ ਤੋਂ ਮਕਬੂਲ ਹੈ। ਤੇ ਨੇਮ ਬ੍ਰਤ ਪੂਜਾ, ਪੂਜਾ ਕਿਸ ਦੀ ਕਰਨੀ? ਪੂਜਾ ਕਰਨੀ ਹੈ ਅਕਾਲ ਦੀ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਖਾਲਸਾ ਜੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਹਨਾਂ ਬਚਨਾਂ ਤੇ ਹਰ ਗੁਰਸਿੱਖ ਨੇ ਪਹਿਰਾ ਦੇਣਾ ਤੇ ਪਾਰ ਬ੍ਰਹਮ ਬਿਨ ਜਾਣਨਾ ਦੂਜਾ ਤੇ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਦੂਜੇ ਨੂੰ ਬਿਲਕੁਲ ਨਹੀਂ ਜਾਣਨਾ। ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਕਾਣ ਸੁਨੇ ਪਹਿਚਾਨ ਨਾ ਤਿਨਸੋ, ਲਿਬ ਲਾਗੀ ਮੋਰੀ ਪਾਗਿਨ ਸੋ। ਕਈ ਲੋਕ ਇਹ ਗੱਲ ਆਖ ਦਿੰਦੇ ਨੇ ਬਈ ਸਾਰੇ ਧਰਮ ਇੱਕੋ ਜਿਹੇ ਨੇ ਤੇ ਸਾਰੇ ਧਰਮਾਂ ਦੇ ਰਹਿਬਰ ਵੀ ਇੱਕੋ ਜਿਹੇ ਨੇ, ਇਸ ਲਈ ਸਭ ਦਾ ਬਰਾਬਰ ਦਾ ਸਨਮਾਨ ਹੋਣਾ ਚਾਹੀਦਾ। ਇਹ ਉਹਨਾਂ ਦਾ ਪ੍ਰਚਾਰ ਕਿੱਥੋਂ ਤੱਕ ਸਹੀ ਹੈ, ਇਹਦੇ ਬਾਰੇ ਵੀ ਸਾਨੂੰ ਸੋਚਣਾ ਪਵੇਗਾ। ਹੁਣ ਖਾਸ ਕਰਕੇ ਜਦੋਂ ਆਪਾਂ ਸਮਾਜਿਕ ਦ੍ਰਿਸ਼ਟੀਕੋਣ ਤੋਂ ਇਸ ਗੱਲ ਨੂੰ ਪ੍ਰਚਾਰਾਂਗੇ ਬਈ ਸਾਰੇ ਧਰਮ ਇੱਕ ਬਰਾਬਰ ਨੇ, ਸਾਰੇ ਧਰਮ ਦੇ ਰਹਿਬਰ ਵੀ ਇੱਕ ਬਰਾਬਰ ਨੇ ਤੇ ਸਾਰਿਆਂ ਦਾ ਬਰਾਬਰ ਦਾ ਹੀ ਸਨਮਾਨ ਕਰਨਾ ਚਾਹੀਦਾ ਹੈ, ਫਿਰ ਤੁਸੀਂ ਹੁਣ ਇਹ ਸੋਚੋ ਵੀ ਜੇ ਕੋਈ ਕਿਸੇ ਬੱਚੇ ਨੂੰ ਆਖੇ ਬਈ ਜਿੰਨੇ ਵੀ ਹੋਰ ਇਸਤਰੀ ਪੁਰਸ਼ ਨੇ ਤੇਰੇ ਆਪਣੇ ਮਾਤਾ ਪਿਤਾ ਬਰਾਬਰ ਨੇ, ਇਹ ਗੱਲ ਮੰਨਣ ਵਿੱਚ ਆਵੇਗੀ? ਜੇ ਕਿਸੇ ਇਸਤਰੀ ਨੂੰ ਆਖੇ ਬਈ ਸਾਰੇ ਪੁਰਸ਼ ਤੇਰੇ ਪਤੀ ਦੇ ਬਰਾਬਰ ਨੇ, ਆਪਣੇ ਪਤੀ ਵਾਂਗ ਸਮਝ, ਇਹ ਗੱਲ ਵੀ ਸਾਡੇ ਕਿਸੇ ਸਿੱਖੀ ਸਿਧਾਂਤ ਤੇ ਖਰੀ ਉਤਰੇਗੀ? ਇਹ ਜਿਹੜਾ ਪ੍ਰਚਾਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਬਈ ਜਿਹੜਾ ਕੋਈ ਵੱਖਰਾ ਵਿਸ਼ੇਸ਼ ਮਾਨ ਸਨਮਾਨ ਸਾਡੇ ਪਰਿਵਾਰਾਂ ਦੇ ਵਿੱਚ ਬਣਿਆ ਹੋਇਆ ਹੈ ਉਹਨੂੰ ਜਿਉਂਦਾ ਤਿਉਂ ਕਾਇਮ ਰੱਖਣਾ ਜ਼ਰੂਰੀ ਹੈ। ਉਹਦੇ ਨਾਲ ਨਾਲ ਇਹ ਗੱਲ ਤੁਸੀਂ ਜ਼ਰੂਰ ਕਹਿ ਸਕਦੇ ਹੋ ਬਈ ਠੀਕ ਹੈ, ਤੁਹਾਡੇ ਮਾਤਾ ਪਿਤਾ ਵਰਗਾ ਤੇ ਹੋਰ ਕੋਈ ਨਹੀਂ ਹੋ ਸਕਦਾ, ਪਰ ਤੁਸੀਂ ਦੂਜਿਆਂ ਨੂੰ ਵੀ ਮਾਨ ਸਨਮਾਨ ਦੇਣਾ, ਹੋਰ ਵੀ ਰਿਸ਼ਤੇਦਾਰਾਂ ਦਾ ਸਤਿਕਾਰ ਕਰਨਾ, ਇਹ ਸਿੱਖਿਆ ਤੇ ਦੇਣੀ ਬਣਦੀ ਹੈ। ਜੇ ਹੁਣ ਕਹੋ ਵੀ ਉਹਨੂੰ ਬਰਾਬਰ ਦਾ ਸਨਮਾਨ ਦਿਓ, ਜਿਹੜਾ ਪੁੱਤਰ ਮਾਤਾ ਪਿਤਾ ਨੂੰ ਸਤਿਕਾਰ ਦੇ ਸਕਦਾ ਉਹ ਹੋਰ ਕਿਸੇ ਨੂੰ ਕਿਵੇਂ ਦੇ ਸਕਦਾ? ਕੋਈ ਇਸਤਰੀ ਆਪਣੇ ਪਤੀ ਨੂੰ ਜਿਹੜਾ ਸਤਿਕਾਰ ਦੇ ਸਕਦੀ ਹੋਰ ਮਰਦ ਨੂੰ ਕਿਵੇਂ ਦੇ ਸਕਦੀ? ਇਸ ਲਈ ਬਰਾਬਰੀ ਦੀ ਗੱਲ ਛੱਡ ਕੇ ਸਾਨੂੰ ਮਾਨ ਸਨਮਾਨ ਦੀ ਗੱਲ ਕਰਨੀ ਚਾਹੀਦੀ ਹੈ। ਇਹਦੇ ਨਾਲ ਨਾਲੇ ਆਪਦਾ ਵੀ ਧਰਮ ਤੇ ਦੂਸਰਿਆਂ ਦਾ ਵੀ ਸਤਿਕਾਰ ਬਣਿਆ ਰਹਿ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਲਾਵਾਂ ਕਦੋਂ ਉਚਾਰਨ ਕੀਤੀਆਂ ਇਹਦੇ ਬਾਰੇ ਮਹਾਂਪੁਰਖੇ ਦੱਸਦੇ ਸਨ ਵੀ ਇਹ ਕੋਈ ਗਰੀਬ ਸਿੱਖ ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਘਟਨਾ ਹੈ। ਉਹ ਜਿਹੜਾ ਗਰੀਬ ਸਿੱਖ ਸੀ ਔਰ ਉਸਨੇ ਪੰਡਤ ਦੇ ਪਾਸ ਜਾ ਕੇ ਸਾਹਾ ਸੁਧਵਾਇਆ, ਬੀਬੀ ਦਾ ਵਿਆਹ ਰੱਖ ਲਿਆ। ਜਦੋਂ ਬਰਾਤ ਆ ਗਈ ਤੇ ਵਿਆਹ ਦਾ ਸਮਾਂ ਆਣ ਟੁਕਿਆ, ਉਸ ਗੁਰਸਿੱਖ ਨੇ ਉਸ ਪੰਡਤ ਨੂੰ ਜਾ ਕੇ ਕਿਹਾ, ਪੰਡਿਤ ਜੀ ਆਓ, ਹੁਣ ਤੁਸੀਂ ਮੇਰੀ ਬੇਟੀ ਦਾ ਆਨੰਦ ਕਾਰਜ ਕਰਵਾ ਦਿਓ। ਉਹ ਅੱਗੋਂ ਪੰਡਤ ਕਹਿਣ ਲੱਗਾ, ਬਈ ਮੈਂ 50 ਰੁਪਏ ਦਕਸ਼ਣਾ ਲਵਾਂਗਾ ਤਾਂ ਤੁਹਾਡਾ ਆਨੰਦ ਕਾਰਜ ਕਰਵਾਵਾਂਗਾ। ਉਹ ਗਰੀਬ ਸਿੱਖ ਸੀ, ਉਹਦੇ ਕੋਲੇ 50 ਰੁਪਏ ਉਸ ਜਮਾਨੇ ਦੇ ਵਿੱਚ ਕੋਈ ਕੀਮਤ ਰੱਖਦੇ ਸਨ। ਉਹ ਕਹਿੰਦਾ ਵੀ ਮੈਂ ਇੰਨੇ ਨਹੀਂ ਦੇ ਸਕਦਾ ਜਿੰਨਾ ਬਣਿਆ ਸਰਿਆ, ਮੈਂ ਤੇਰਾ ਮਾਨ ਸਤਿਕਾਰ ਕਰਾਂਗਾ, ਪਰ ਤੂੰ ਬਰਾਤ ਆਈ ਬੈਠੀ, ਤੂੰ ਹੁਣ ਵਿਆਹ ਕਰਵਾ ਦੇ। ਉਹ ਕਹਿੰਦਾ ਨਹੀਂ, ਪਹਿਲਾਂ 50 ਰੁਪਏ ਦੇਵੇਗਾ ਤਾਂ ਮੈਂ ਵਿਆਹ ਕਰਵਾਵਾਂਗਾ, ਨਹੀਂ ਮੈਂ ਨਹੀਂ ਕਰਵਾਉਂਦਾ। ਜਦੋਂ ਹੁਣ ਗੁਰਸਿੱਖ ਦਾ ਮਨ ਬੜਾ ਦੁਖੀ ਹੋਇਆ, ਸੋਚਿਆ ਮੈਂ ਹੁਣ ਜਾਵਾਂ ਤੇ ਕਿੱਥੇ ਜਾਵਾਂ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ ਤੇ ਆ ਕੇ ਬੇਨਤੀ ਕੀਤੀ, ਮਹਾਰਾਜ ਇਹਨਾਂ ਬ੍ਰਾਹਮਣ ਲੋਕਾਂ ਨੇ ਤੇ ਸਾਡਾ ਬਹੁਤ ਬੁਰਾ ਹਾਲ ਕੀਤਾ, ਬਰਾਤ ਆਈ ਬੈਠੀ ਹੈ ਤੇ ਹੁਣ ਕਹਿੰਦਾ ਪਹਿਲਾਂ 50 ਰੁਪਏ ਦਿਓ ਤੇ ਫਿਰ ਮੈਂ ਆਨੰਦ ਕਾਰਜ ਕਰਵਾਵਾਂਗਾ, ਇਸ ਲਈ ਦੱਸੋ ਮੈਂ ਹੁਣ ਕਿਧਰ ਜਾਵਾਂ, ਮੇਰਾ ਤੇ ਜ਼ਹਿਰ ਖਾ ਕੇ ਮਰਨ ਨੂੰ ਜੀ ਕਰਦਾ, ਇਹ ਲੋਕਾਂ ਨੂੰ ਸਾਡੇ ਨਾਲ ਕੋਈ ਸਰੋਕਾਰ ਨਹੀਂ, ਇਹ ਆਪਣਾ ਬਸ ਗੁਰਸ਼ਰ ਲਈ ਉਡਾਉਂਦੇ ਫਿਰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਤਰਸ ਆਇਆ, ਕਹਿਣ ਲੱਗੇ ਗੁਰਸਿੱਖਾ ਪਰਵਾਹ ਨਾ ਕਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਹੈ ਕਿ ਤੁਸ ਆਪਣਾ ਪੰਥ ਨਿਰਾਲਾ, ਉਹਨਾਂ ਨੇ ਨਿਰਾਲਾ ਪੰਥ ਹੀ ਖਾਲਸਾ ਪੰਥ ਸਿਰਜਿਆ ਹੈ, ਇਹ ਸਿੱਖ ਧਰਮ ਨਿਰਾਲਾ ਪੰਥ ਹੈ, ਇਸ ਲਈ ਚੱਲ ਕੋਈ ਗੱਲ ਨਹੀਂ, ਜੇ ਉਹ ਪੰਡਿਤ ਨਹੀਂ ਆਨੰਦ ਕਾਰਜ ਕਰਵਾਉਂਦਾ ਤੂੰ ਉਹਨਾਂ ਨੂੰ ਸਾਡੇ ਕੋਲ ਲਿਆ, ਬਰਾਤ ਨੂੰ ਵੀ ਤੇ ਲਾੜੇ ਨੂੰ ਵੀ। ਤੇ ਉਹਨਾਂ ਨੂੰ ਗੁਰੂ ਮਹਾਰਾਜ ਦੇ ਕੋਲੇ ਲੈ ਆਂਦਾ ਗਿਆ ਤੇ ਗੁਰਸਿੱਖ ਆਪਣੀ ਬੇਟੀ ਤੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਲੈ ਆਇਆ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਲਾਵਾਂ ਉਚਾਰਨ ਕੀਤੀਆਂ ਤੇ ਨਾਲੇ ਪੱਕੀ ਮਰਜ਼ਾਦਾ ਬਣਾ ਦਿੱਤੀ। ਕਹਿੰਦੇ ਹੁਣ ਸਾਡੇ ਸਿੱਖਾਂ ਨੇ ਐਵੇਂ ਬ੍ਰਾਹਮਣਾਂ ਦੇ ਪਾਸ ਜਾ ਕੇ ਉਹਨਾਂ ਦੇ ਗੇੜੇ ਨਹੀਂ ਕੱਢਣੇ, ਨਾ ਉਹਨਾਂ ਦੀਆਂ ਮਿੰਨਤਾਂ ਤਰਲੇ ਕਰਨੇ ਹਨ, ਤੇ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਓ, ਉੱਥੇ ਆ ਕੇ ਆਨੰਦ ਕਾਰਜ ਕਰਵਾਓ ਤੇ ਇਹ ਲਾਵਾਂ ਦਾ ਪਾਠ ਹੋਵੇਗਾ ਤਾਂ ਹੀ ਆਨੰਦ ਕਾਰਜ ਦੀ ਰਸਮ ਨੂੰ ਸੰਪੂਰਨ ਮੰਨਿਆ ਜਾਵੇਗਾ। ਕਿਸੇ ਹੱਦ ਤੱਕ ਇਸ ਮਰਿਆਦਾ ਨੂੰ ਇਸੇ ਤਰ੍ਹਾਂ ਹੀ ਹੁਣ ਤੱਕ ਪਰਵਾਨਿਆ ਜਾ ਰਿਹਾ ਹੈ, ਇਹ ਤੇ ਕੌਮ ਦੀ ਸਿੱਖ ਕੌਮ ਦੀ ਖੁਸ਼ਕਿਸਮਤੀ ਹੈ, ਪਰ ਹੁਣ ਇਹਦੇ ਨਾਲ ਨੂੰ ਇੱਕ ਖਤਰਾ ਜ਼ਰੂਰ ਥੋੜਾ ਜਿਹਾ ਮਾਲੂਮ ਹੋਣ ਲੱਗ ਪਿਆ, ਬਈ ਕਈ ਲੋਕ ਹੁਣ ਦੂਜੇ ਧਰਮਾਂ ਦੀ ਰੀਸ ਕਰਦੇ ਨੇ, ਉਹਦੇ ਵਿੱਚ ਕੁਛ ਵਾਧੂ ਰਸਮਾਂ ਵੀ ਸ਼ਾਮਲ ਕਰ ਲਈਆਂ ਨੇ, ਕਈ ਆ ਜੈ ਮਾਲਾ ਪਾਉਣ ਲੱਗ ਪਏ ਨੇ ਤੇ ਕਈ ਉਹ ਰਿੰਗ ਸਰਮਣੀ ਕਰਦੇ ਹਨ ਵੀ ਉਹ ਛਾਪ ਜਾਂ ਕੜੇ ਕੁੜੇ ਪਾਉਂਦੇ ਨੇ। ਇਹ ਗੱਲਾਂ ਗੁਰਸਿੱਖੀ ਮਰਿਆਦਾ ਦੇ ਉਲਟ ਨੇ ਵੀ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹਿਲਾਂ ਸਗਾਈ ਦੀ ਅਰਦਾਸ ਹੋ ਗਈ, ਕੀਰਤਨ ਤੇ ਨਾਲ ਇਹ ਸ਼ਬਦ ਦਾ ਪਾਠ ਤੇ ਅਰਦਾਸ, ਇਦੋਂ ਵੱਧ ਹੋਰ ਕੋਈ ਰਸਮ ਪਿੱਛੇ ਨਹੀਂ ਰਹਿ ਜਾਂਦੀ। ਵਿਆਹ ਦੇ ਸਮੇਂ ਜਦੋਂ ਲਾਵਾਂ ਪੜ ਕੇ ਤੇ ਆਨੰਦ ਕਾਰਜ ਦੀ ਰਸਮ ਸੰਪੂਰਨ ਕਰ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਹੋਰ ਕੋਈ ਰਸਮ ਅਧੂਰੀ ਨਹੀਂ ਰਹਿ ਜਾਂਦੀ। ਕਈ ਫੇਰ ਪਾਰਟੀਆਂ ਕਰਦੇ ਨੇ, ਉੱਥੇ ਮੀਟ ਸ਼ਰਾਬਾਂ ਦੇ ਦੌਰ ਚੱਲਦੇ ਨੇ, ਸਭ ਗੱਲਾਂ ਗੁਰਮਤਿ ਦੇ ਉਲਟ ਨੇ। ਗੁਰਸਿੱਖਾਂ ਨੂੰ ਇਸ ਤੋਂ ਭਾਈ ਬਚਣਾ ਚਾਹੀਦਾ ਹੈ। ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਅਕਸਰ ਇਹ ਬਚਨ ਕਿਹਾ ਕਰਦੇ ਸਨ, ਜਿਹੜੇ ਵੀ ਪਿੰਡ ਵਿੱਚ ਦੀਵਾਨ ਲਾਉਣ ਵਾਸਤੇ ਜਾਂਦੇ ਤੇ ਸਾਰਿਆਂ ਨੂੰ ਇਹੀ ਸਿੱਖਿਆ ਬਖਸ਼ਿਸ਼ ਕਰਦੇ। ਕਹਿਣ ਲੱਗੇ ਦੇਖੋ ਤੁਸੀਂ ਕਿੰਨੀ ਹੱਡ ਭੰਨਵੀਂ ਮਿਹਨਤ ਕਰਦੇ ਹੋ, ਮਾਇਆ ਐਵੇਂ ਤੇ ਨਹੀਂ ਬਣਦੀ, ਬਹੁਤ ਔਖੇ ਹੋ ਕੇ ਸਾਨੂੰ ਮਾਇਆ ਇਕੱਠੀ ਕਰਨੀ ਪੈਂਦੀ ਹੈ, ਤੇ ਫੇਰ ਤੁਸੀਂ ਇਹ ਔਖੇ ਹੋ ਕੇ ਮਾਇਆ ਇਕੱਠੀ ਕਰਕੇ ਤੁਸੀਂ ਇਸ ਨੂੰ ਆਪਣੀ ਝੂਠੀ ਸ਼ੋਹਰਤ ਵਾਸਤੇ ਤੇ ਐਵੇਂ ਲੋਕ ਦਿਖਾਵੇ ਵਾਸਤੇ ਪਾਣੀ ਵਾਂਗੂ ਰੋੜਦੇ ਹੋ, ਇਹ ਤੁਹਾਡੀ ਕੋਈ ਅਕਲਮੰਦੀ ਦੀ ਗੱਲ ਨਹੀਂ ਹੈ। ਤੁਸੀਂ ਗੁਰਸਿੱਖੀ ਦੀ ਮਰਿਆਦਾ ਦੇ ਅਨੁਸਾਰ ਸਾਦੀਆਂ ਰਸਮਾਂ ਕਰੋ, ਬਹੁਤੇ ਖਰਚ ਕਰਨ ਦੀ ਲੋੜ ਨਹੀਂ, ਕਮ ਸੇ ਕਮ ਆਨੰਦ ਕਾਰਜ ਗੁਰਦੁਆਰੇ ਹੋ ਜਾਣ ਤੇ ਬਹੁਤ ਚੰਗੀ ਗੱਲ ਹੈ, ਤੇ ਬਾਕੀ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਲੰਗਰ ਪ੍ਰਸ਼ਾਦ ਛਕਾ ਦਿੱਤਾ ਜਾਵੇ ਤੇ ਇਹ ਉਦੋਂ ਵੀ ਹੋਰ ਵਧੀਆ ਗੱਲ ਹੈ। ਪਰ ਹੁਣ ਇੱਥੇ ਗੱਲ ਖੜਦੀ ਨਹੀਂ ਹੈ, ਆਨੰਦ ਕਾਰਜ ਗੁਰਦੁਆਰੇ ਹੋ ਜਾਂਦੇ ਨੇ, ਉੱਥੇ ਤਾਂ ਕੋਈ ਖਾਸ ਹੀ ਰਿਸ਼ਤੇਦਾਰ 5-4 ਆਉਂਦੇ ਨੇ ਤੇ ਬਾਕੀ ਪੈਲਸਾਂ ਦੇ ਵਿੱਚ ਜਾ ਕੇ ਉੱਥੇ ਸਾਰੇ ਇਕੱਠੇ ਹੁੰਦੇ ਨੇ, ਉੱਥੇ ਫਿਰ ਜੋ ਕੁਛ ਹੁੰਦਾ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ। ਇਹ ਗੱਲਾਂ ਸਾਡੇ ਸਿੱਖੀ ਕਲਚਰ ਨੂੰ, ਸਿੱਖ ਧਰਮ ਨੂੰ ਢਾਹ ਲਾ ਰਹੀਆਂ ਨੇ, ਇਹਨਾਂ ਤੋਂ ਬਚਣਾ ਚਾਹੀਦਾ ਹੈ। ਪਿੱਛੇ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਵੀ ਜਾਰੀ ਹੋਇਆ ਸੀ ਵੀ ਗੁਰੂ ਮਹਾਰਾਜ ਦੇ ਸਰੂਪ ਪੈਲਸਾਂ ਦੇ ਵਿੱਚ, ਹੋਟਲਾਂ ਦੇ ਵਿੱਚ ਜਿੱਥੇ ਸ਼ਰਾਬਾਂ ਕਬਾਬਾਂ ਦੇ ਦੌਰ ਵੀ ਚੱਲਦੇ ਨੇ ਉੱਥੇ ਨਹੀਂ ਲਿਜਾਣੇ ਚਾਹੀਦੇ। ਤੇ ਚਲੋ ਠੀਕ ਹੈ, ਸਿੱਖ ਕੌਮ ਨੇ ਉਸ ਨੂੰ ਪ੍ਰਵਾਨ ਕੀਤਾ, ਪਰ ਕੁਝ ਲੋਕ ਹਾਲੇ ਵੀ ਇਸ ਚੀਜ਼ ਦਾ ਵਿਰੋਧ ਕਰਦੇ ਨੇ। ਪਰ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਜਿਥੇ ਗੁਰੂ ਮਹਾਰਾਜ ਦਾ ਮਾਨ ਸਨਮਾਨ ਦੀ ਗੱਲ ਆ ਜਾਂਦੀ ਹੈ, ਉਥੇ ਸਾਨੂੰ ਹਰ ਸਿੱਖ ਨੂੰ ਹੀ ਗੁਰੂ ਮਹਾਰਾਜ ਦਾ ਮਾਨ ਸਨਮਾਨ ਪੂਰਾ ਕਰਨਾ ਚਾਹੀਦਾ ਹੈ। ਬਾਕੀ ਜਿਹੜੀਆਂ ਕੋਈ ਹੋਰ ਮਿਲਣੀ ਦੀ ਰਸਮ ਦੀ ਗੱਲ ਵੀ ਹੈ, ਉਹ ਵੀ ਉਹ ਪਿੱਛੇ ਸ਼ਬਦ ਆਇਆ ਸੀ ਵੀ ਉਹ ਜਿਹੜੇ ਸੱਜਣਾਂ ਦੇ ਬਾਰੇ, ਤੇ ਉਹ ਵੀ ਜਿਹੜੇ ਸ਼ਬਦਾਂ ਦਾ ਜੇ ਮਿਲਣੀ ਵੀ ਹੈ ਉਹ ਸਗਾਂ ਗੁਰਦੁਆਰੇ ਸਾਹਿਬ ਜੀ ਦੇ ਅੰਦਰਲੇ ਪਾਸੇ ਕੀਤੀ ਜਾਵੇ ਚੰਗੀ ਗੱਲ ਹੈ, ਕਿਉਂਕਿ ਸੜਕਾਂ ਦੇ ਉੱਤੇ ਖੜ ਕੇ ਇੱਕ ਤਾਂ ਲੋਕਾਂ ਨੂੰ ਪਰੇਸ਼ਾਨੀ, ਰਸਤਾ ਬਲਾਕ ਕਰਨਾ, ਦੂਸਰੇ ਪਾਸੇ ਫਿਰ ਉੱਥੇ ਕੋਈ ਨੰਗੇ ਸਿਰ ਕੋਈ ਜੁੱਤੀਆਂ ਪਾ ਕੇ ਖੜਾ ਹੁੰਦਾ ਹੈ, ਕੋਈ ਕਿਸੇ ਢੰਗ ਦੇ ਨਾਲ ਕੋਈ ਨਸ਼ਿਆਂ ਦਾ ਸੇਵਨ ਵੀ ਕਰਕੇ ਵਿੱਚ ਆਇਆ ਹੁੰਦਾ। ਇਸ ਲਈ ਜੇ ਗੁਰਦੁਆਰੇ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ, ਅੰਦਰਲੇ ਕੰਪਲੈਕਸ ਦੇ ਵਿੱਚ ਹੀ ਤੇ ਮਿਲਣੀ ਦੀ ਅਰਦਾਸ ਹੋ ਜਾਵੇ ਉਹ ਚੰਗੀ ਗੱਲ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਇਹ ਜਿਹੜੀਆਂ ਜ਼ਰੂਰੀ ਗੱਲਾਂ ਨੇ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ।